ਕਹਿੰਦੀ ਹੈ ਧਰਮ ਦੇ ਆ ਜਦ ਤੱਕ ਦੁਨੀਆਂ ਤੇ ਧਰਮ ਦੇ ਕਰਮ ਹੁੰਦੇ ਨੇ ਧਰਤੀ ਨੂੰ ਆਸਰਾ ਬਣਿਆ ਰਹਿੰਦਾ ਸੋ ਇਸ ਕਰਕੇ ਜਦੋਂ ਇਹ ਧਰਮ ਦੇ ਚਾਰ ਪੈਰ ਨੇ ਜਦੋਂ ਤੱਕ ਇਹ ਚਾਰ ਪੈਰ ਧਰਮ ਦੇ ਜਿਹੜੇ ਹਨ ਸੱਤ ਤਾਪ ਜਿਹੜਾ ਰੱਖਣਾ ਫਿਰ ਦਾਨ ਕਰਨਾ ਜਿਹੜਾ ਜੱਗ ਕਰਨਾ ਇਹ ਜਿਹੜੇ ਧਰਮ ਦੇ ਪੈਰ ਨੇ ਜਦ ਤੱਕ ਇਹ ਖੜੇ ਨੇ ਉਦੋਂ ਤੱਕ ਹੀ ਦੁਨੀਆਂ ਖੜਦੀ ਹੈ ਜਦੋਂ ਧਰਮ ਦੇ ਪੈਰ ਖਤਮ ਹੋਣੇ ਸ਼ੁਰੂ ਹੋ ਜਾਣ ਉਦੋਂ ਫਿਰ ਕੋਈ ਆਸਰਾ ਨਹੀਂ ਧਰਤੀ ਨੂੰ ਚਾਰੇ ਪੈਰ ਧਰਮ ਦੇ ਇਹ ਚਾਰ ਪੈਰ ਨੇ ਧਰਮ ਦੇ ਇਸ ਕਰਕੇ ਇਹਦੇ ਆਸਰੇ ਧਰਤੀ ਖੜੀ ਹੈ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਪੰਜਵੇਂ ਪਾਤਸ਼ਾਹ ਨੇ ਬਚਨ ਲਿਖਿਆ ਮਹਾਰਾਜ ਕਹਿੰਦੇ ਧਰਮ ਦੇ ਆਸਰੇ ਧਰਤੀ ਖੜੀ ਹੈ ਜੇ ਤੁਸੀਂ ਧਰਮ ਨੂੰ ਕਰਾਓਗੇ ਜਿਹੜਾ ਧੌਲਾ ਬਲਦਾ ਇਹ ਧਰਮ ਹੀ ਹੈ ਭਾਈ ਗੁਰਦਾਸ ਜੀ ਨੇ ਸਾਰੀ ਵਾਰ ਹੀ ਇਸੇ ਤੇ ਲਿਖੀ ਹੈ ਕਹਿੰਦੇ ਧੌਲਾ ਬਲਦ ਉਦੋਂ ਰੋ ਰੋ ਕੇ ਪੁਕਾਰਾਂ ਕਰਦਾ ਭਾਵ ਧਰਮ ਧਰਮ ਰੋ ਰੋ ਕੇ ਪੁਕਾਰਾਂ ਕਰਦਾ ਇਹ ਅਕਾਲ ਪੁਰਖ ਆ ਕਲ ਯੁਗ ਵਿਚ ਮੇਰੀ ਤਾਂ ਕੋਈ ਜਲਦੀ ਨੀ ਲੋਕ ਤਾਂ ਆਪਣੇ ਹੀ ਧਰਮ ਬਣਾਈ ਫਿਰਦੇ ਨੇ ਜਿਵੇਂ ਕੋਈ ਅੱਜ ਦਾ ਯੋਗੀ ਐਸਾ ਜਿਵੇਂ ਕੋਈ ਅਸਲੀ ਚੀਜ਼ ਬਣਾ ਦਿਓ ਨਾ ਦੂਜੇ ਦਿਨ ਉਹਦੀ ਸੇਮ ਡਿਜ਼ਾਇਨ ਉਹ ਹੈ ਜਾਂ ਬਣਾ ਕੇ ਨਕਲੀ ਚੀਜ਼ ਨਾਲ ਹੀ ਤਿਆਰ ਕਰ ਦਿੰਦੇ ਨੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਚੀਜ਼ ਨਕਲੀ ਹੈ ਕਿ ਅਸਲੀ ਹੈ ਇਹ ਤਾਂ ਦੁਕਾਨਦਾਰ ਨੂੰ ਹੀ ਪਤਾ ਹੁੰਦਾ ਵੀ ਇਹ ਅਸਲੀ ਚੀਜ਼ ਹੈ ਕਿ ਨਕਲੀ ਚੀਜ਼ ਹੈ ਬਿਲਕੁਲ ਬਾਹਰਲਾ ਡੱਬਾ ਵੀ ਉਹੋ ਜਿਹਾ ਰੇਟ ਲਿਸਟ ਵੀ ਉਹੀ ਜੀ ਉਹੀ ਜੀ ਕੰਪਨੀ ਦੀ ਮੋਹਰ ਲਾ ਕੇ ਸੇਮ ਤਿਆਰ ਕਰ ਦਿੰਦੀ ਹਰ ਚੀਜ਼ ਨਕਲੀ ਤਿਆਰ ਹੋ ਜਾਂਦੀ ਹੈ ਕਲਯੁਗ ਦੇ ਵਿਚ ਇਸੇ ਤਰ੍ਹਾਂ ਹੀ ਧਰਮੀ ਬੰਦੇ ਵੀ ਕਲਯੁਗ ਵਿਚ ਨਕਲੀ ਤਿਆਰ ਹੋਏ ਹੋਏ ਨੇ ਉਹ ਪਤਾ ਹੀ ਨਹੀਂ ਲੱਗਦਾ ਆਪਾਂ ਸਮਝਦੇ ਹਾਂ ਗੁਰਸਿੱਖ ਆ ਅੰਦਰੋਂ ਕੁਝ ਹੋਰ ਹੀ ਨਿਕਲਦਾ ਦੇਖਣ ਨੂੰ ਤਾਂ ਸਾਰਾ ਕੁਝ ਉਹਦਾ ਹੋਏ ਕਿਰਪਾਨ ਵੀ ਪਾਈ ਅੰਮ੍ਰਿਤ ਵੀ ਛਕਿਆ ਸਾਰਾ ਕੁਝ ਹੋਇਆ ਜਾ ਪਰ ਅੰਦਰੋਂ ਨਕਲੀ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਧਰਮ ਹੈ ਨਾ ਧਰਮ ਫਿਰ ਉੱਚੀ ਉੱਚੀ ਪੁਕਾਰਾਂ ਕਰਦਾ ਪਰਮੇਸ਼ਰ ਨੂੰ ਧਰਤੀ ਕਹਿੰਦੀ ਹੇ ਮਹਾਰਾਜ ਮੇਰੇ ਉੱਤੇ ਧਰਮ ਹੋਣੋਂ ਹਟ ਗਿਆ ਮੈਂ ਹੁਣ ਨਿਗਲ ਚਲੋ ਰਸਾਤਲ ਟੋਆ ਮੈਂ ਚੱਲੀ ਥੱਲੇ ਮੈਂ ਡੁੱਬਣ ਲੱਗੀ ਹਾਂ ਅਕਾਲ ਪੁਰਖ ਫਿਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਅਕਾਲ ਪੁਰਖ ਨੇ ਆ ਕੇ ਧਰਤੀ ਦੀ ਰੱਖਿਆ ਕੀਤੀ ਹੈ ਤਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਫਿਰ ਇਹ ਜਿਹੜਾ ਹੈ ਧਰਮ ਧੌਲਾ ਬਲਦ ਤੁਹਾਡਾ ਅਸੀਂ ਤਾਂ ਇਹ ਮੰਨਦੇ ਹਾਂ ਕਿ ਬਲਦ ਤੋਂ ਅੱਗੇ ਚਲੋ ਬਲਦ ਹੁੰਦੇ ਨੇ ਪਰ ਇਹ ਤੁਹਾਡਾ ਧੌਲ ਬਲਦ ਜਿਹੜਾ ਬਲਦ ਹੈ ਧਰਮ ਇਹ ਕਿਹਦਾ ਪੁੱਤਰ ਹੈ ਮਹਾਰਾਜ ਕਹਿੰਦੇ ਦਇਆ ਦਾ ਪੁੱਤਰ ਹੈ ਜਿੱਥੇ ਦਇਆ ਹੁੰਦੀ ਹੈ ਉੱਥੇ ਧਰਮ ਹੁੰਦਾ ਕਿਉਂਕਿ ਧਰਮ ਦਇਆ ਤੋਂ ਬਿਨਾਂ ਚੱਲਦਾ ਹੀ ਨਹੀਂ ਹੈ ਜਿੱਥੇ ਦਇਆ ਨਾ ਹੋਵੇਗੀ ਉੱਥੇ ਚੰਡਾਲਪੁਣਾ ਹੁੰਦਾ ਸੋ ਜਿਵੇਂ ਰਹਿਬਾ ਨਾਮੀ ਲੜਕੀ ਨੇ ਮੱਕੇ ਜਾਂਦਿਆਂ ਰਸਤੇ ਚ ਦੇਖਿਆ ਇੱਕ ਖੂਹ ਦੇ ਦੁਆਲੇ ਦੁਆਲੇ ਸੋ ਇੱਕ ਸੂਈ ਹੋਈ ਕੁੱਕਰੀ ਘੁੰਮ ਰਹੀ ਸੀ ਉਹਦੇ ਕਤੂਰੇ ਛੋਟੇ ਛੋਟੇ ਬਿਲਕ ਰਹੇ ਪਾਣੀ ਨੂੰ ਰਹਿਬਾ ਨੇ ਫਿਰ ਕੇਸ ਪੱਟ ਪੱਟ ਕੇ ਆਪਣੇ ਰੱਸੀ ਬਣਾ ਕੇ ਚੁੰਨੀ ਭਿਉਂ ਕੇ ਪੈਰਾਂ ਦਾ ਬੁੱਕ ਜਿਹਾ ਬਣਾ ਕੇ ਉਹਦੇ ਚ ਪਾਣੀ ਪਾ ਕੇ ਕਤੂਰਿਆਂ ਨੂੰ ਪਿਆਇਆ ਕੁੱਕਰੀ ਨੂੰ ਪਿਆਇਆ ਪਾਣੀ ਜਦੋਂ ਮੱਕਾ ਸੱਠ ਕੋ ਚੱਲ ਕੇ ਆਪ ਹੀ ਆ ਗਿਆ ਉਹਦੀ ਦਇਆ ਦੇ ਕੰਮ ਦੇਖ ਕੇ ਇਬਰਾਹਿਮ ਜਦੋਂ ਮੱਥਾ ਟੇਕਣ ਆਇਆ ਮੱਕੇ ਕਹਿੰਦੇ ਮੱਕਾ ਕਿੱਥੇ ਗਿਆ ਅੱਜ ਕਹਿੰਦੇ ਉਹ ਰਹਿਬਾ ਨਾਮੀ ਲੜਕੀ ਦੀ ਜ਼ਿਆਰਤ ਕਰਨ ਗਿਆ ਇਬਰਾਹਿਮ ਵੀ ਚਲਿਆ ਗਿਆ ਜਾ ਕੇ ਕਹਿਣ ਲੱਗਿਆ ਰਹਿਬਾ ਮੈਨੂੰ ਇੱਕ ਗੱਲ ਦੱਸ ਵੀ ਮੱਕਾ ਤੇਰੀ ਜ਼ਿਆਰਤ ਕਰਨ ਆਇਆ ਪ੍ਰਸ਼ਨ ਤਾਂ ਮੈਂ ਇੱਕੋ ਹੀ ਲੈ ਕੇ ਆਇਆ ਪਰ ਦੋ ਬਣ ਗਏ ਕਹਿੰਦੇ ਕੀ ਗੱਲ ਕਹਿੰਦਾ ਸਾਰੇ ਜਾਨਵਰ ਤੇਰੇ ਦੁਆਲੇ ਬੈਠੇ ਸੀ ਬੜੇ ਆਰਾਮ ਨਾਲ ਜਦੋਂ ਮੈਂ ਆਇਆ ਉੱਠ ਕੇ ਚਲੇ ਗਏ ਇਹ ਕੀ ਗੱਲ ਮੇਰੇ ਲਾਗੇ ਨਹੀਂ ਬੈਠੇ ਰਹਿਬਾ ਕਹਿਣ ਲੱਗੀ ਰਾਤ ਕੀ ਖਾਧਾ ਸੀ ਖਾਣੇ ਚ ਕਹਿੰਦਾ ਗੋਸ਼ਤ ਖਾਧਾ ਸੀ ਰਾਤ ਖਾਣੇ ਚ ਕਹਿੰਦੀ ਜਿਹੜੇ ਬੰਦੇ ਮਾਸ ਖਾਣੇ ਹੁੰਦੇ ਨੇ ਉਹਨਾਂ ਤੋਂ ਤਾਂ ਜਾਨਵਰ ਵੀ ਡਰਦੇ ਨੇ ਕਿਤੇ ਸਾਨੂੰ ਵੱਢ ਕੇ ਹੀ ਨਾ ਖਾ ਜਾਵੇ ਇਸ ਕਰਕੇ ਤੈਨੂੰ ਦੇਖਦੇ ਹੀ ਉੱਠ ਗਏ ਕਿਉਂਕਿ ਤੂੰ ਜਾਨਵਰਾਂ ਦਾ ਦੁਸ਼ਮਣ ਹੈ ਮੈਂ ਇਹਨੂੰ ਪਾਣੀ ਪਿਆਇਆ ਦਇਆ ਕੀਤੀ ਹੈ ਜਿਹੜੀ ਦਇਆ ਹੈ ਇਹ ਦਇਆ ਕਰਕੇ ਹੀ ਵਾਹਿਗੁਰੂ ਪ੍ਰਸੰਨ ਹੁੰਦੇ ਨੇ ਸੋ ਪਹਿਲਾਂ ਜਦੋਂ ਵੀ ਜਾਣਾ ਕਿਸੇ ਵਕਤ ਯੁਧਿਸ਼ਠਰ ਨੇ ਕ੍ਰਿਸ਼ਨ ਜੀ ਕੋਲੇ, ਸੋ ਉਸ ਵਕਤ ਕ੍ਰਿਸ਼ਨ ਜੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ, ਆਓ ਜੀ ਰਾਜਨ ਜੀ, ਇਹੋ ਜਿਹੇ ਅੱਖਰ ਬੋਲਦੇ ਨੇ, ਆਓ ਜੀ ਸਤਪੁਰਸ਼ ਜੀ, ਕਈ ਅੱਖਰ ਬੋਲਣੇ। ਹੁਣ ਯੁਧਿਸ਼ਠਰ ਜੀ ਚਾਹੁੰਦੇ ਸੀ ਮੈਨੂੰ ਭਗਤ ਜੀ ਕਹਿਣ, ਜਿਵੇਂ ਦੂਜਿਆਂ ਨੂੰ ਭਗਤ ਜੀ ਕਹਿੰਦੇ ਨੇ। ਕ੍ਰਿਸ਼ਨ ਜੀ ਨੇ ਸੋਚਿਆ ਕਿ ਭਗਤਾਂ ਵਾਲਾ ਕੋਈ ਕੰਮ ਕੀਤਾ ਤਾਂ ਹੈ ਨਹੀਂ, ਪਰ ਇੱਕ ਵਾਰੀ ਉਹਨਾਂ ਨੇ ਇੱਕ ਦਇਆ ਦਾ ਕਰਮ ਜਦੋਂ ਕੀਤਾ, ਜਦੋਂ ਕ੍ਰਿਸ਼ਨ ਜੀ ਕੋਲ ਗਏ, ਕਹਿੰਦੇ ਆਓ ਭਗਤ ਜੀ, ਕਹਿੰਦੇ ਮਹਾਰਾਜ ਆਹ ਅੱਖਰ ਸੁਣਨ ਨੂੰ ਮੈਂ ਤਰਸ ਗਿਆ ਸੀ ਇੰਨੇ ਸਾਲਾਂ ਤੋਂ, ਅੱਜ ਤੁਸੀਂ ਮੈਨੂੰ ਭਗਤ ਜੀ ਕਿਉਂ ਕਿਹਾ? ਕ੍ਰਿਸ਼ਨ ਜੀ ਕਹਿੰਦੇ ਅੱਜ ਤੂੰ ਇੱਕ ਬਹੁਤ ਵੱਡਾ ਦਇਆ ਦਾ ਕੰਮ ਕਰਕੇ ਆਇਆ। ਜਿਹੜਾ ਬੰਦਾ ਦਇਆ ਦਾ ਕੰਮ ਕਰੇ ਉਹ ਸਾਨੂੰ ਬਹੁਤ ਚੰਗਾ ਲੱਗਦਾ, ਇਸ ਕਰਕੇ ਕਦੇ ਦਇਆ ਕਰਨੀ ਵੀ ਸਿੱਖੋ। ਸਰ ਜਿਵੇਂ ਕਿਸੇ ਬੰਦੇ ਨੂੰ ਬਹੁਤ ਵੱਡੀ ਬਿਮਾਰੀ ਹੋ ਗਈ, ਹੁਣ ਕੋਈ ਚਾਰਾ ਨਾ ਸੀ ਉਹਨੂੰ, ਬਸ ਇਹੀ ਸੀ ਵੀ ਹੁਣ ਮੇਰਾ ਅੰਤਿਮ ਸਮਾਂ ਆ ਜਾਏਗਾ, ਮੈਂ ਚੜ੍ਹਾਈ ਕਰ ਜਾਵਾਂਗਾ। ਬਹੁਤ ਪਹੁੰਚੇ ਮਹਾਂਪੁਰਸ਼, ਮਾਤਾ ਸਾਹਿਬ ਕੌਰ ਦੇ ਬੜੇ ਨੇੜੇ ਹਨ ਉਹ, ਮਾਤਾ ਸਾਹਿਬ ਕੌਰ ਉਹਨਾਂ ਨੂੰ ਦਰਸ਼ਨ ਵੀ ਦੇ ਦਿੰਦੇ ਆ। ਉਹ ਮਾਤਾ ਜੀ ਨੂੰ ਪੁੱਛਿਆ, ਫਿਰ ਉਦੋਂ ਮੈਂ ਬੰਬੇ ਸੀ, ਉਹ ਕਹਿਣ ਲੱਗੇ ਮਾਤਾ ਜੀ ਨੂੰ ਪੁੱਛਿਆ, ਮਾਤਾ ਜੀ ਕਹਿਣ ਲੱਗੇ ਇਹ ਨਾ ਜਾਨਵਰ ਮਾਰ ਮਾਰ ਖਾਂਦਾ ਰਿਹਾ, ਹੁਣ ਇਹਨੂੰ ਲੇਖਾ ਦੇਣਾ ਪੈਂਦਾ, ਬੁੱਢਾ ਹੋ ਗਿਆ ਹੁਣ, ਹੁਣ ਭਾਈਦਾ ਹੁਣ ਲੇਖਾ ਨਹੀਂ ਦਿੰਦਾ ਆਪਣਾ। ਕਹਿੰਦੇ ਮਾਤਾ ਜੀ ਫੇਰ ਵੀ ਹੁਣ ਸ਼ਰਨ ਆਇਆ, ਅਮਰ ਸ਼ਗਨ ਨੂੰ ਵੀ ਤਿਆਰ ਹੈ, ਤੁਹਾਡਾ ਪੁੱਤਰ ਵੀ ਬਣ ਜਾਏਗਾ, ਕੋਈ ਬਖਸ਼ਣ ਦਾ ਤਰੀਕਾ ਦੱਸੋ। ਤਾਂ ਮਾਤਾ ਜੀ ਕਹਿਣ ਲੱਗੇ ਦੇਖ ਇਹ ਕੰਮ ਔਖਾ ਹੈ ਪਰ ਮੈਂ ਦੱਸ ਦਿੰਦੀ ਹਾਂ, ਕਰ ਤੁਸੀਂ ਲੈਣਾ। ਕਹਿੰਦੇ ਕੀ ਕਰੀਏ? ਕਹਿੰਦੇ ਜਿੱਥੇ ਕਸਾਈ ਬੱਕਰੇ ਵੱਢਦੇ ਨੇ ਉੱਥੇ ਚਲੇ ਜਾਈ, ਪੈਸੇ ਲੈ ਕੇ ਨਾ 2-4 ਹਜ਼ਾਰ ਰੁਪਈਆ। ਜਦੋਂ ਕਸਾਈ ਕਿਸੇ ਬੱਕਰੇ ਨੂੰ ਬੰਨ ਕੇ ਵੱਢਣ ਲੱਗਣਗੇ ਨਾ, ਇੱਕਦਮ ਰੋਕ ਦੇਣਾ ਉਹਨਾਂ ਨੂੰ, ਰੁਕ ਜਾ ਬਈ ਵੱਢਣਾ ਇਹਨੂੰ। ਕਹਿੰਦੇ ਫੇਰ? ਕਹਿੰਦੇ ਉਸ ਵਕਤ ਉਹਨੂੰ ਰੁਪਈਏ ਦੇ ਕੇ ਉਹ ਬੱਕਰੇ ਦਾ ਮੁੱਲ ਪਾ ਕੇ ਬੱਕਰਾ ਲਿਆ ਕੇ ਛੱਡ ਦੇ। ਮਰਦੇ ਹੋਏ ਜਾਨਵਰ ਨੂੰ ਬਚਾ ਲੈਣਾ ਮਾਤਾ ਜੀ ਕਹਿੰਦੇ ਬਹੁਤ ਵੱਡਾ ਪੁੰਨ ਲੱਗਦਾ। ਜਾਨਵਰ ਨੂੰ ਮਾਰਨਾ ਤਾਂ ਲੋਕਾਂ ਦਾ ਕੰਮ ਹੀ ਹੈ, ਪਰ ਮਰੇ ਹੋਏ ਮਰਦੇ ਮਰਦੇ ਜਾਨਵਰ ਨੂੰ ਇਕਦਮ ਬਚਾ ਲੈਣਾ, ਜਿਵੇਂ ਕੋਈ ਮਹਾਤਮਾ ਸੀ ਹਜ਼ੂਰ ਸਾਹਿਬ ਭਗਤੀ ਕਰ ਰਹੇ ਸੀ ਗੋਦਾਵਰੀ ਦੇ ਕਿਨਾਰੇ ਤੇ, ਕੱਛੂ ਪਕੜੇ ਉੱਥੇ ਸ਼ਿਕਾਰੀ ਨੇ, ਉਦੋਂ ਅਸੀਂ ਵੀ ਉੱਥੇ ਹੀ ਸੀਗੇ। ਤਾਂ ਉਹ ਮਹਾਤਮਾ ਕਹਿਣ ਲੱਗੇ ਇਹ ਕੱਛੂ ਕੀ ਕਰੇਗਾ ਫੜ ਕੇ? ਕਹਿੰਦਾ ਵੇਚਾਂਗਾ। ਕਹਿੰਦੇ ਫੇਰ? ਕਹਿੰਦੇ ਲੋਕ ਖਾਂਦੇ ਨੇ ਇੱਥੇ। ਮਹਾਤਮਾ ਕਹਿੰਦੇ ਕਿੰਨੇ ਦੇ? ਕਹਿੰਦੇ 50 ਰੁਪਏ ਦੇ। ਕਹਿੰਦੇ ਬਸ ਆ ਲੈ 50 ਰੁਪਏ ਮੈਨੂੰ ਦੇ ਦੇ। ਮਹਾਤਮਾ ਨੇ 50 ਰੁਪਏ ਦੇ ਤੇ ਉਹਨੂੰ, ਕੱਛੂ ਲੈ ਕੇ ਫਿਰ ਪਾਣੀ ਚ ਛੱਡਤੇ। ਸ਼ਿਕਾਰੀ ਕਹਿਣ ਲਾ ਮੈਂ ਮਸਾਂ ਫੜੇ ਸੀ ਤੁਸੀਂ ਛੱਡਤੇ। ਕਹਿੰਦੇ ਤੈਨੂੰ ਪੈਸੇ ਮਿਲ ਗਏ? ਕਹਿੰਦੇ ਹਾਂ। ਕਹਿੰਦੇ ਜਾ ਫਿਰ, ਮੈਂ ਛੱਡਾਂ, ਮੈਂ ਰੱਖਾਂ, ਮੈਂ ਬਣਾਵਾਂ, ਮੈਂ ਮਾਰਾਂ, ਮੈਂ ਜੋ ਮਰਜ਼ੀ ਕਰਾਂ, ਤੈਨੂੰ ਇਹ ਨਾਲ ਕੀ ਆ? ਇਸ ਪ੍ਰਕਾਰ ਮੈਂ ਕਿ ਇਹ ਤੁਸੀਂ ਇਹ ਕਹਿੰਦੇ ਇਸ ਤਰ੍ਹਾਂ ਬਹੁਤ ਚੰਗਾ ਕੰਮ ਹੁੰਦਾ ਕਿਸੇ ਮਰਦੇ ਹੋਏ ਦੀ ਜਾਨ ਬਚਾ ਦੇਣੀ ਨਾ, ਵਾਹਿਗੁਰੂ ਬੜੇ ਖੁਸ਼ ਹੁੰਦੇ ਨੇ ਇਹਤੇ। ਇਸ ਕਰਕੇ ਆਪਾਂ ਤਾਂ ਮਾਰਨ ਵਾਲਿਆਂ ਚ ਬਣ ਗਏ ਜਾਨਵਰਾਂ ਨੂੰ, ਆਪਾਂ ਬਚਾਉਣ ਵਾਲਿਆਂ ਚ ਬਣੇ ਹੀ ਨਹੀਂ ਗੇ। ਇਹ ਬਚਾਉਣ ਵਾਲੇ ਬਣੋ, ਦਇਆ ਦੇ ਕੰਮ ਕਰੋ, ਤਾਂਹੀਓ ਧਰਮ ਪ੍ਰਫੁੱਲਤ ਹੁੰਦਾ ਜੇ ਬੰਦੇ ਦੇ ਅੰਦਰ ਦਇਆ ਹੁੰਦੀ। ਜੇ ਦਇਆ ਹੀ ਨਹੀਂ, ਜਦੋਂ ਭਾਈ ਦਇਆ ਸਿੰਘ ਉੱਠ ਕੇ ਖੜੇ ਹੋਏ, ਭਾਈ ਮਹਾਰਾਜ ਕਹਿੰਦੇ ਹਾਂ ਬਈ ਗੁਰਸਿੱਖ ਕੀ ਨਾਮ ਤੇਰਾ? ਕਹਿੰਦਾ ਮੇਰਾ ਨਾਮ ਜੀ ਦਇਆ ਰਾਮ ਹੈ। ਮਹਾਰਾਜ ਕਹਿੰਦੇ ਧੰਨ ਹੈ, ਸ਼ੁਕਰ ਹੈ, ਹੁਣ ਸਾਡਾ ਧਰਮ ਨਹੀਂ ਕਿਤੇ ਜਾਏਗਾ, ਸਾਡੇ ਧਰਮ ਵਿੱਚ ਦਇਆ ਆ ਗਈ ਹੈ। ਦੂਜਾ ਆਇਆ, ਤੇਰਾ ਨਾਮ? ਮੇਰਾ ਜੀ ਧਰਮ ਚੰਦ। ਕਹਿੰਦੇ ਲੈ ਹੁਣ ਆਪਣਾ ਧਰਮ ਬਿਲਕੁਲ ਕਾਮਯਾਬ ਹੈ, ਕਿਉਂਕਿ ਪਹਿਲਾਂ ਦਇਆ ਆਈ ਹੈ, ਫਿਰ ਧਰਮ ਆਈ ਹੈ, ਫਿਰ ਹਿੰਮਤ ਆਈ ਹੈ, ਫਿਰ ਇਸਥਿਤੀ ਆਈ ਹੈ, ਫਿਰ ਸਾਹਿਬ ਦੀ ਪ੍ਰਾਪਤੀ ਹੋਈ ਹੈ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਦਇਆ ਦਾ ਪੁੱਤਰ ਹੈ। ਜੇ ਦਇਆ ਹੈ ਤਾਂ ਧਰਮ ਹੈ, ਜੇ ਤੂੰ ਕਹੇ ਕਿ ਧਰਮੀ ਹੈ, ਬੜੇ ਅਸੀਂ ਧਰਮੀ ਹੈ, ਤੇ ਦਇਆ ਕਰੇ ਹੀ ਨਾ ਕਿਸੇ ਤੇ, ਫਿਰ ਉਹ ਕਾਹਦਾ ਧਰਮੀ ਬੰਦਾ ਹੋਇਆ? ਮਹਾਰਾਜ ਨੇ ਸਿੱਖ ਧਰਮ ਵਿੱਚ ਤਾਂ ਦਇਆ ਕੁੱਟ ਕੁੱਟ ਕੇ ਭਰੀ ਹੋਈ ਹੈ। ਵੈਸੇ ਕਿਤੇ ਕੋਈ ਵੀ, ਚਾਹੇ ਉੜੀਸਾ ਦਾ ਤੂਫਾਨ ਆ ਗਿਆ, ਚਾਹੇ ਗੁਜਰਾਤ ਚ ਭੁਚਾਲ ਆਇਆ, ਜਿੰਨੀ ਮਾਇਆ ਤੇ ਜਿੰਨਾ ਪਦਾਰਥ ਪੰਜਾਬ ਚੋਂ ਗਿਆ, ਉੱਥੇ ਜਾ ਕੇ ਰੋਟੀਆਂ ਲਾਹ ਕੇ ਖਵਾਉਣ ਵਾਲਾ, ਇਹ ਵੀ ਪੰਜਾਬ ਦੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਦਇਆ ਕੀਤੀ। ਇਹ ਧਰਮ ਵਿੱਚ ਦਇਆ ਹੋਣੀ ਜ਼ਰੂਰੀ ਹੈ। ਫਿਰ ਮਹਾਰਾਜ ਇਹ ਚਾਰਾ ਕਿਹੜਾ ਚਰਦਾ? ਮਹਾਰਾਜ ਹੱਸਦੇ ਕਹਿੰਦੇ ਤੁਸੀਂ ਤਾਂ ਹੁਣ ਵਾਲ ਦੀ ਖੱਲ ਲਾਉਣ ਲੱਗ ਪਏ ਹੋ। ਅੱਗੇ ਤੋਂ ਅੱਗੇ ਗੱਲ ਕਿੱਡੀ ਕੱਢਦੇ, ਇਹ ਨਹੀਂ ਮੰਨਦੇ ਕਿ ਹਾਰ ਨਹੀਂ ਮੰਨਦੇ ਮਹਾਰਾਜ ਅੱਗੇ, ਕਹਿੰਦੇ ਹਾਲੇ ਦੇਖੀਏ ਹੋਰ। ਸੰਤੋਖ ਮਹਾਰਾਜ ਕਹਿੰਦੇ ਇਹ ਜਿਹੜਾ ਧਰਮ ਰੂਪੀ ਬਲਦ ਹੈ ਸੰਤੋਖ ਦਾ ਚਾਰਾ ਚਰਦਾ ਹੈ ਅਤੇ ਦਇਆ ਦਾ ਪੁੱਤਰ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਸ ਧਰਮ ਨੇ ਸੰਤੋਖ ਦੇ ਸੂਤ ਰੱਸੇ ਰਾਹੀਂ ਸਾਰੀ ਸ੍ਰਿਸ਼ਟੀ ਦੀ ਮਰਿਆਦਾ ਨੂੰ ਥਾਪ ਕੇ ਰੱਖਿਆ ਹੋਇਆ ਹੈ। ਇਹ ਧਰਮ ਕਰਕੇ ਹੀ ਸਾਰੀ ਮਰਿਆਦਾ ਬੰਨੀ ਹੋਈ ਹੈ, ਸੰਤੋਖ ਕਰਕੇ ਹੀ ਸਾਰੀ ਮਰਿਆਦਾ ਬੰਨੀ ਹੋਈ ਹੈ। ਜੇ ਸੰਤੋਖ ਅੱਜ ਕੱਲ੍ਹ ਹੁਣ ਬੰਦਿਆਂ ਚੋਂ ਸੰਤੋਖ ਉੱਡਦਾ ਜਾ ਰਿਹਾ, ਜਦੋਂ ਬੰਦੇ ਚੋਂ ਸੰਤੋਖ ਉੱਡ ਜਾਵੇ ਉੱਥੇ ਧਰਮ ਨਹੀਂ ਰਹਿੰਦਾ। ਇੰਨੇ ਤਾਂ ਲੁੱਟ ਮਚਾਈ ਹੋ ਰਹੀ ਚਾਰੇ ਪਾਸੇ, ਕਿਉਂਕਿ ਸੰਤੋਖ ਉੱਡ ਗਿਆ। ਸੰਤੋਖ ਧਰਮ ਦਾ ਅੰਗ ਹੈ ਵੱਡਾ, ਇਹ ਤੇ ਦਇਆ ਸਾਰਿਆਂ ਨਾਲੋਂ ਵੱਡਾ ਅੰਗ, ਫਿਰ ਸੰਤੋਖ, ਸੰਤੋਖ ਇਹਦਾ ਚਾਰਾ ਹੈ। ਜੇ ਧਰਮ ਰੂਪੀ ਬਲਦ ਨੂੰ ਸੰਤੋਖ ਦਾ ਚਾਰਾ ਚਰਾ ਦਈਏ ਤਾਂ ਧਰਮ ਕਾਇਮ ਰਹਿੰਦਾ, ਤੇ ਜੇ ਸੰਤੋਖ ਚਲਿਆ ਜਾਵੇ ਬੰਦੇ ਵਿੱਚੋਂ ਫਿਰ ਮਰਿਆਦਾਵਾਂ ਦੀ ਉਲੰਘਣਾ ਹੋ ਜਾਂਦੀ ਹੈ। ਸੰਤੋਖ ਰੱਖੋ ਤਾਂ ਧਰਮ ਵੀ ਕਾਇਮ ਰਹਿੰਦਾ ਹੈ, ਨਹੀਂ ਤਾਂ ਰੇੜੀਆਂ ਤੇ ਖੜ ਕੇ ਜਿੱਥੇ ਜੀ ਕੀਤਾ ਜਿਹੀ ਜੀ ਚੀਜ਼ ਮਿਲੀ ਉੱਥੇ ਲੋਕ ਉਵੇਂ ਖਾਣ ਲੱਗ ਜਾਂਦੇ ਨੇ। ਸੰਤੋਖ ਨਹੀਂ, ਘੜੀ ਭੁੱਖਾ ਨਹੀਂ ਰਹਿ ਸਕਦਾ ਤੂੰ। ਮਾੜੀ ਜੀ ਭੁੱਖ ਲੱਗ ਜੇ ਫਿਰ ਚਾਹੇ ਕੁਛ ਵੀ ਮਿਲ ਜੇ ਖਾਣ ਉਹੀ ਖਾ ਜਾਂਦਾ। ਮਹਾਰਾਜ ਕਹਿੰਦੇ ਇਹ ਕਾਹਦਾ ਧਰਮ ਹੈ, ਸੰਤੋਖ ਰੱਖਿਆ ਕਰੋ। ਆਨੰਦਪੁਰ ਸਾਹਿਬ 8 ਮਹੀਨੇ ਤੱਕ ਸਿੰਘ ਭੁੱਖੇ ਰਹੇ ਨੇ, ਜੰਗ ਕਰਦੇ ਹੋਏ ਸੰਤੋਖ ਰੱਖਿਆ ਉਹਨਾਂ ਨੇ, ਧਰਮ ਦੀ ਸਥਿਤੀ ਕਰਨ ਵਾਸਤੇ ਸੰਤੋਖ ਰੱਖ ਕੇ ਦਿਖਾਇਆ। ਮਿੱਟੀ ਤੱਕ ਖਾਧੀ ਹੈ, ਦਰਖਤਾਂ ਦੇ ਪੱਤੇ ਤੱਕ ਤੋੜ ਕੇ ਖਾਧੇ, ਛਿੱਲੜ ਦਰਖਤਾਂ ਦੇ ਉਬਾਲ ਉਬਾਲ ਕੇ ਖਾਧੇ ਨੇ, ਧਰਮ ਜੰਗ ਵਾਸਤੇ ਸ਼ਹੀਦੀ ਦੇਣ ਲਈ। ਅੰਤ ਨੂੰ ਜਿਹੜੇ ਘੋੜੇ ਫਿਰ ਮਰ ਰਹੇ ਸੀ, ਤੜਫ ਤੜਫ ਕੇ ਘੋੜਿਆਂ ਨੂੰ ਖਾਣ ਨੂੰ ਕੁਛ ਨਾ ਰਿਹਾ, ਤਾਂ ਕਹਿੰਦੇ ਤੜਫ ਦੇ ਕਾਹਨੂੰ ਮਾਰਨੇ, ਤਾਂ ਘੋੜੇ ਵੱਢ ਕੇ ਫਿਰ ਬਣਾ ਕੇ ਖਾਧੇ। ਉਹ ਵੀ ਮੀਟ ਮਸਾਲਾ ਨਹੀਂ ਪਾਇਆ ਉਹਨਾਂ ਚ, ਉਹੀ ਜਾਨ ਬਚਾਉਣ ਲਈ ਧਰਮ ਯੁੱਧ ਕਰਨ ਵਾਸਤੇ ਉਹ ਵੀ 40 ਜਾਣੇ ਫਿਰ ਚਮਕੌਰ ਸਾਹਿਬ ਜਾ ਕੇ ਸ਼ਹੀਦ ਹੋ ਗਏ ਨੇ। ਇਉਂ ਸਿੰਘਾਂ ਨੇ ਸੰਤੋਖ ਰੱਖ ਕੇ ਵੀ ਦਿਖਾਇਆ। ਬਾਬਾ ਦੀਪ ਸਿੰਘ ਨੇ ਜਦੋਂ 30,000 ਲੜਕੀ ਛਡਾਈ, ਪ੍ਰਸ਼ਾਦਾ ਛਕਣ ਬੈਠੇ ਸੀ 7 ਦਿਨਾਂ ਬਾਅਦ, ਹਾਲੇ ਪਹਿਲੀ ਬੁਰਕੀ ਬਾਬਾ ਦੀਪ ਸਿੰਘ ਨੇ ਤੋੜ ਕੇ ਮੂੰਹ ਦੇ ਕੋਲ ਹੀ ਕੀਤੀ, ਇੱਕ ਸਿੰਘ ਭੱਜ ਕੇ ਆ ਕਹਿੰਦਾ ਜੀ 30,000 ਲੜਕੀ ਗਿਲ ਜੇ ਲੈ ਕੇ ਜਾ ਰਹੇ। ਬਾਬਾ ਜੀ ਨੇ ਉਹ ਬੁਰਕੀ ਵਾਪਸ ਥਾਲ ਵਿੱਚ ਰੱਖ ਦੀ, ਕਹਿੰਦੇ ਪਹਿਲਾਂ 30,000 ਲੜਕੀ ਛਡਾਊਂਗਾ ਤਾਂ ਰੋਟੀ ਖਾਊਂਗਾ। ਇਸ ਕਰਕੇ ਇਹਨੂੰ ਕਹਿੰਦੇ ਸੰਤੋਖ। ਸੰਤੋਖ ਦੇ ਆਸਰੇ ਧਰਮ ਖੜਦਾ, ਤੇ ਅੱਜ ਦੇ ਯੁੱਗ ਵਿੱਚ ਕਿਸੇ ਕੋਲ ਸੰਤੋਖ ਨਹੀਂ ਹੈ। ਮਾੜੀ ਜੀ ਕੋਈ ਚੀਜ਼ ਦੇਖ ਲੈਣ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਚ, ਫਿਰ ਯਾਤਰਾ ਦਾ ਭੁੱਲ ਹੀ ਜਾਂਦੇ, ਪਾਇਆ ਅਮਰ ਛਕਿਆ ਕਿ ਨਹੀਂ, ਜੋ ਅਲਮ ਗਲਮ ਸਭ ਖਾ ਪੀ ਜਾਂਦੇ ਨੇ। ਇਹ ਕਾਹਦਾ ਸੰਤੋਖ ਹੋਇਆ ਤੁਹਾਡਾ? ਮਹਾਰਾਜ ਕਹਿੰਦੇ ਜੇ ਸੰਤੋਖ ਰੱਖੋਗੇ ਤਾਂ ਧਰਮ ਰਹੇਗਾ। ਜੇ ਸੰਤੋਖ ਰੱਖੋ, ਪਾਣੀ ਦੀ ਪਿਆਸ ਲੱਗੀ ਹੈ ਪਰ ਪਾਣੀ ਸਾਹਮਣੇ ਜੂਠਾ, ਪਰ ਥੋੜੇ ਜਿਹਾ ਸਬਰ ਕਰ ਲਓ ਫਿਰ ਕਿ ਕਿਤੇ ਸੁੱਚਾ ਮਿਲ ਜਾਏ। ਇਉਂ ਸੰਤੋਖ ਰੱਖ ਕੇ ਆਪਣੇ ਧਰਮ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਇੱਕ ਦਇਆ ਅਤੇ ਇੱਕ ਸੰਤੋਖ, ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫੇਰ ਤੁਸੀਂ ਧਰਮੀ ਪੁਰਸ਼ ਬਣ ਸਕਦੇ ਹੋ। ਬਾਕੀ ਫੇਰ ਸ਼੍ਰਵਣ ਕਰਾਂਗੇ, ਐਤਵਾਰ ਸੋਮਵਾਰ ਜਾਣਾ ਕਿਤੇ, ਤੇ ਮੰਗਲਵਾਰ ਨੂੰ ਫਿਰ ਆ ਕੇ ਉੱਥੇ ਸ਼ੁਰੂ ਕਰਾਂਗੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਆਓ ਧਰਮੀ ਬਣੀਏ, ਧਰਮ ਨੂੰ ਕਮਾਉਣ ਦਾ ਦੇਖੋ ਕਿੰਨਾ ਸੋਹਣਾ ਢੰਗ ਦੱਸਿਆ ਮਹਾਰਾਜ ਨੇ। ਜੇ ਤੁਸੀਂ ਇਹ ਦੋ ਗੱਲਾਂ ਨੂੰ ਗ੍ਰਹਿਣ ਕਰੋ, ਦਇਆ ਅਤੇ ਸੰਤੋਖ, ਇਹਦੇ ਵਿੱਚ ਫਿਰ ਤੁਸੀਂ ਆਪਣੀ ਪਾਪ ਕਰਨ ਤੋਂ ਹਟ ਜਾਓਗੇ। ਇਹ ਦਇਆ ਕਰਨੀ ਬਈ, ਇੱਕ ਆਪਾਂ ਸੰਤੋਖ ਰੱਖਣਾ ਹੈ। ਇਹ ਦੋ ਦਇਆ ਤੇ ਸੰਤੋਖ ਜਿਹੜੇ ਨੇ ਸ਼ੁਭ ਗੁਣ ਨੇ, ਇਹ ਉਹੀ ਸਾਡੇ ਮਿੱਤਰ ਨੇ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਤਾਂ ਮਹਾਰਾਜ ਕਹਿੰਦੇ ਇਹ ਗੁਣ ਕਿੱਥੋਂ ਆਉਣਗੇ ਮਹਾਰਾਜ ਸਾਡੇ ਚ, ਇਹ ਗੁਣ ਕਿੱਥੋਂ ਆਉਣਗੇ? ਮਹਾਰਾਜ ਕਹਿੰਦੇ ਗੁਣ ਨਾਮ ਦੀ ਅੰਸ਼ ਨੇ, ਨਾਮ ਦੇ ਵਿੱਚੋਂ ਗੁਣ ਜਨਮ ਲੈਂਦੇ ਨੇ, ਤੇ ਨਾਮ ਜਪੋ ਤਾਂ ਗੁਣ ਆਪੇ ਹੀ ਆ ਜਾਣਗੇ ਤੁਹਾਡੇ ਵਿੱਚ। ਵਾਹਿਗੁਰੂ 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 ਵਾਹਿਗੁਰੂ
ਸੋ ਮਹਾਰਾਜ ਜੀ ਇਹ ਜਿਹੜਾ ਲਿਖਿਆ 84 ਲੱਖ ਜੂਨ ਹੁੰਦੀ ਹੈ ਤੇ ਇਹ 50 ਕਰੋੜ ਯੋਜਨ ਧਰਤੀ ਹੈ, ਇਹਦੇ ਨਾਲ ਅੰਤ ਨਹੀਂ ਆ ਗਿਆ ਹੁਣ ਰੱਬ ਦਾ? 84 ਲੱਖ ਜੂਨ ਦੀ ਗਿਣਤੀ ਆ ਗਈ ਤਾਂ ਗਿਣਤੀ ਨਾਲ ਬੰਦੇ ਦਾ ਆਪੇ ਹੀ ਅੰਤ ਆ ਜਾਂਦਾ ਹੈ। ਸੋ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਕਹਿਣ ਲੱਗੇ, ਜੇ ਕੋ ਬੁੱਝੈ ਹੋਵੇ ਸਚਿਆਰ, ਸਿੱਧ ਕਹਿਣ ਲੱਗੇ ਇੰਨੀ ਗੱਲ ਨਾਲ ਅੰਤ ਆ ਜਾਂਦਾ ਕਿ ਧਰਤੀ ਦੇ ਥੱਲੇ ਇੱਕ ਬਲਦ ਖੜਾ ਹੈ। ਮਹਾਰਾਜ ਕਹਿੰਦੇ ਜੇ ਕੋ ਬੁੱਝੈ ਹੋਵੇ ਸਚਿਆਰ, ਧਰ ਲੈ ਉੱਪਰ ਕੀਤਾ ਭਾਰ। ਜੇ ਕੋਈ ਇਸ ਗੱਲ ਨੂੰ ਸਮਝ ਲਵੇ ਤਾਂ ਉਹ ਬੰਦਾ ਸਚਿਆਰਾ ਬਣ ਸਕਦਾ ਕਿ ਧਵਲਾ, ਜਿਹੜਾ ਧਵਲਾ ਧਰਤੀ ਦੇ ਥੱਲੇ ਧੌਲਾ ਬਲਦ ਖੜਾ ਹੈ, ਉਹਦੇ ਥੱਲੇ ਭਾਰ ਕਿੰਨਾ ਕੁ, ਕਿੰਨਾ ਕੁ ਉਹਦੇ ਥੱਲੇ ਹੋਰ ਧਰਤੀ ਹੈ, ਉਹਦੇ ਥੱਲੇ ਫਿਰ ਕਿੰਨੀ ਕੁ ਹੋਰ ਧਰਤੀ ਹੈ। ਕਿਉਂਕਿ ਧਰਤੀ ਜਿਹੜੀ ਧਰਤੀ ਹੋਰ ਪਰੈ, ਫਿਰ ਉਹ ਧੌਲੇ ਬਲਦ ਥੱਲੇ ਇੱਕ ਹੋਰ ਧਰਤੀ, ਫਿਰ ਹੋਰ ਹੋਰ, ਫਿਰ ਹੋਰ ਬਲਦ, ਫਿਰ ਹੋਰ ਧਰਤੀ, ਫਿਰ ਹੋਰ ਬਲਦ, ਫਿਰ ਹੋਰ ਧਰਤੀ, ਇਹਨੂੰ ਕਿੱਥੇ ਕੁ ਤੱਕ ਲੈ ਕੇ ਜਾਓਗੇ ਤੁਸੀਂ? ਕਿਉਂਕਿ ਇਹ ਚੀਜ਼ਾਂ ਦਾ ਤਾਂ ਗਿਆਨ ਆਉਣਾ ਹੀ ਨਹੀਂ। ਜੇ ਕੋ ਕਹਿ ਕਰੇ ਵਿਚਾਰ, ਜੇ ਕੋਈ ਕਹਿ ਕੇ ਵਿਚਾਰ ਕਰਦਾ ਹੈ ਇਸ ਗੱਲ ਦੀ, ਕਰਤੇ ਕਹਿ ਕਰਨਾ ਨਾਹੀ ਸੁਮਾਰ, ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਕਰਨਾ, ਜਿਹੜੇ ਕਰਤੱਵ ਨੇ, ਜਿਹੜਾ ਕਰਨਾ ਸੰਸਾਰ ਹੈ, ਇਹਦਾ ਕੋਈ ਅੰਤ ਨਹੀਂ ਹੈ ਭਾਈ। ਇਸ ਕਰਕੇ ਉਹ ਅਕਾਲ ਪੁਰਖ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਤੁਸੀਂ ਧੌਲੇ ਬਲ ਦੀ ਗੱਲ ਕਰਦੇ ਹੋ, ਧੌਲੇ ਬਲ ਦਾ ਅੰਤ ਕਿਵੇਂ ਕੋਈ ਪਾ ਸਕਦਾ? ਧੌਲਾ ਤਾਂ ਧਰਮ ਨੂੰ ਕਹਿੰਦੇ ਨੇ, ਧਰਮ ਦੇ ਆਸਤੇ ਆਸਰੇ ਸ੍ਰਿਸ਼ਟੀ ਖੜੀ ਹੈ, ਇਹ ਪਹਿਲਾਂ ਆਪਾਂ ਸ਼੍ਰਵਣ ਕਰ ਚੁੱਕੇ ਹਾਂ। ਉਹ ਕਹਿੰਦੇ ਮਹਾਰਾਜ ਜੀ ਫਿਰ 84 ਲੱਖ ਜਿਹੜੀ ਜੂਨ ਹੈ ਇਹਦੇ ਕਰਕੇ ਅੰਤ ਪਾਇਆ ਜਾ ਸਕਦਾ? ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਜੀਵ ਜਾਤ ਰੰਗਾਂ ਕੇ ਨਾਮ। ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਨੇ ਜੀਵ ਬਣਾਏ ਨੇ, ਕਿੰਨੇ ਪ੍ਰਕਾਰ ਦੇ ਜੀਵ ਨੇ, ਵੱਖੋ ਵੱਖਰੇ, ਕਿਸੇ ਦੀ ਰਫਤਾਰ, ਦਸਤਾਰ, ਗੁਫਤਾਰ ਮਿਲਦੀ ਨਹੀਂ ਆਪਸ ਦੇ ਵਿੱਚ। ਜਾਤ ਕਿੰਨੀਆਂ ਜਾਤਾਂ ਨੇ ਦੱਸ ਸਕਦੇ ਹੋ? ਫਿਰ ਰੰਗ ਦੱਸ ਸਕਦੇ ਹੋ, ਕਿੰਨੇ ਰੰਗ ਨੇ? ਨਾਮ ਦੱਸ ਸਕਦੇ ਹੋ, ਇਹ ਬੰਦਿਆਂ ਦੇ ਕਿੰਨੇ ਨਾਮ ਨੇ ਦੁਨੀਆਂ 84 ਲੱਖ ਜੂਨ ਦੇ ਵਿੱਚ? ਪੰਛੀਆਂ, ਪਸ਼ੂਆਂ, ਕੀੜਿਆਂ ਮਕੌੜਿਆਂ ਦੇ ਕਿੰਨੇ ਨਾਮ ਨੇ? ਕਹਿੰਦੇ ਮਹਾਰਾਜ ਇਹ ਤਾਂ ਨਹੀਂ ਦੱਸ ਸਕਦੇ ਸੀ, ਇਹ ਤਾਂ ਬਹੁਤ ਜ਼ਿਆਦਾ ਹੋ ਜਾਣੇ। ਸੋ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਕਰਤੇ ਕਹਿ ਕਰਨਾ ਨਾਹੀ ਸੁਮਾਰ, ਕਰਤੇ ਅਕਾਲ ਪੁਰਖ ਦੇ ਜਿਹੜੇ ਕਰਤੱਵ ਨੇ, ਜਿਹੜਾ ਸੰਸਾਰ ਹੈ ਉਹਦਾ ਕੋਈ ਸ਼ੁਮਾਰ ਨਹੀਂ, ਕੋਈ ਗਿਣਤੀ ਨਹੀਂ, ਬੇਸ਼ੁਮਾਰ ਹੈ, ਬੇਸ਼ੁਮਾਰ ਬੇਅੰਤ ਸੁਆਮੀ ਹੈ ਉਹ ਅਕਾਲ ਪੁਰਖ। ਹੁਣ ਤੁਸੀਂ ਇਹ ਤਾਂ ਕਹਿੰਦੇ ਹੋ ਕਿ ਅਸੀਂ ਸ੍ਰਿਸ਼ਟੀ ਦਾ ਅੰਤ ਪਾ ਲਿਆ ਜੀ, ਪਾ ਲਿਆ ਜੀ, ਸਾਨੂੰ ਪਤਾ ਲੱਗ ਗਿਆ 84 ਲੱਖ ਜੂਨ ਹੈ ਜੀ, 50 ਕਰੋੜ ਯੋਜਨ ਧਰਤੀ ਹੈ ਜੀ, ਪਰ ਤੁਸੀਂ ਇਹ ਦੱਸੋ ਅੱਗੇ ਤੋਂ ਅੱਗੇ ਉਹਦੇ ਵਿੱਚ ਕਿੰਨੇ ਜੀਵ ਨੇ, ਕਿੰਨੀਆਂ ਜਾਤਾਂ ਨੇ, ਕਿੰਨੇ ਰੰਗ ਨੇ, ਕਿੰਨੇ ਨਾਮ ਨੇ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਜਿਹੜਾ ਸਾਰਿਆਂ ਦੇ ਮਸਤਕ ਉੱਤੇ ਲਿਖਿਆ ਹੋਇਆ ਹੈ ਇਹਦੇ ਦੁਆਰਾ ਅੰਤ ਪਾਇਆ ਜਾ ਸਕਦਾ? ਵੀ ਜਿਵੇਂ ਸਾਰਿਆਂ ਦੇ ਮੱਥੇ ਤੇ ਲੇਖ ਲਿਖੇ ਨੇ, ਇਹਨਾਂ ਲੇਖਾਂ ਨੂੰ ਆਪਾਂ ਪੜ੍ਹ ਕੇ ਅੰਤ ਪਾ ਸਕਦੇ ਹਾਂ? ਗੁਰੂ ਨਾਨਕ ਦੇਵ ਜੀ ਕਹਿੰਦੇ ਸਭਨਾ ਲਿਖਿਆ ਬੁੜੀ ਕਲਾਮ, ਬੁੜੀ ਹੁੰਦੀ ਲਗਾਤਾਰ ਚੱਲਣ ਵਾਲੀ ਕਲਮ, ਕਲਾਮ ਤੋਂ ਭਾਵ ਕਲਮ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਕਿਹੜਾ ਜਾਣਦਾ ਹੋਣਾ? ਮਹਾਰਾਜ ਕਹਿੰਦੇ ਲਿਖਿਆ ਤਾਂ ਉਹਨਾਂ ਨੇ ਹੀ ਹੈ। ਇਹੋ ਲੇਖਾ ਲਿਖ ਜਾਣਾ ਕੋਏ, ਕਹਿੰਦੇ ਜਿਹੜਾ ਮੱਥੇ ਦੇ ਉੱਤੇ ਲੇਖ ਲਿਖੇ ਹੋਏ ਨੇ ਇਹਨੂੰ ਕੌਣ ਜਾਣ ਸਕਦਾ? ਇਹ ਤਾਂ ਬਹੁਤ ਵੱਡੇ ਲੇਖ ਨੇ, ਇਹਨਾਂ ਲੇਖਾਂ ਨੂੰ ਕੌਣ ਸਮਝ ਸਕਦਾ? ਚਲੋ ਇੱਕ ਬੰਦੇ ਦੇ ਲੇਖ ਲਿਖੋ, ਦੋ ਦੇ ਲਿਖੋ, 100 ਦੇ ਲਿਖੋ, ਕਿੰਨਿਆਂ ਬੰਦਿਆਂ ਦੇ ਲੇਖ ਲਿਖੋਗੇ ਤੁਸੀਂ? ਕਿੰਨਿਆਂ ਦੀ ਗਿਣਤੀ ਕਰੋਗੇ? ਲੇਖਾ ਲਿਖਿਆ ਕੀਤਾ ਹੋਏ, ਉਹ ਲੇਖਾ ਲਿਖਿਆ ਹੋਇਆ ਕਿੰਨਾ ਕੁ ਹੋ ਜਾਏਗਾ? ਕੋਈ ਅੰਤ ਆਉਂਦਾ ਲੇਖੇ ਦਾ? ਕਹਿੰਦੇ ਮਹਾਰਾਜ ਇਹ ਤਾਂ ਗੱਲ ਠੀਕ ਹੈ, ਤੁਹਾਡੀ ਅੰਤ ਤਾਂ ਕੋਈ ਨਹੀਂ ਆਉਂਦਾ। ਕਹਿੰਦੇ ਫਿਰ ਤੁਸੀਂ ਪਰਮੇਸ਼ਰ ਦਾ ਅੰਤ ਪਾਉਣ ਦਾ ਯਤਨ ਕਿਵੇਂ ਕਰ ਸਕਦੇ ਕਿ ਅਸੀਂ ਵਾਹਿਗੁਰੂ ਦਾ ਅੰਤ ਪਾ ਸਕਦੇ ਹਾਂ? ਕੇਤਾ ਤਾਣ ਸਵਾਲਿਆ ਰੂਪ ਸਵਾਲਿਆ, ਇਹ ਪਾਠ ਥੋੜਾ ਜਿਹਾ ਆਪਣਾ ਠੀਕ ਕਰੋ, ਬੋਲਣ ਵਿੱਚ ਹੀ ਹੈ। ਸੱਸੇ ਔਂਕੜਾੜੇ ਕੰਨਾ ਸੁਆ, ਲੱਲੇ ਨੂੰ ਸਿਹਾਰੀ, ਹਾਹੇ ਨੂੰ ਔਂਕੜਾ ਆ ਗਿਆ। ਲਿਹੋ ਸਵਾਲ ਲਿਹੋ, ਇਹਨੂੰ ਸਾਰਾ ਦਿਨ ਪਕਾਉਂਦੇ ਰਹੋ, ਫਿਰ ਠੀਕ ਹੋਊਗਾ। ਪਤਾ ਨਹੀਂ ਇਹਨੂੰ ਕੀ ਬੋਲ ਜਾਂਦੇ ਆਪਾਂ ਗਲਤ। ਸਵਾਲਿਹੋ ਦਾ ਮਤਲਬ ਹੈ ਸੁੰਦਰ ਰੂਪ, ਸਵਾਲਿਹੋ ਰੂਪ। ਉਹ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਇੰਨਾ ਸੁੰਦਰ ਰੂਪ ਹੈ, ਪਤਾ ਤੁਹਾਨੂੰ ਕਿੰਨਾ ਸੁੰਦਰ ਸਰੂਪ ਹੈ? ਕਹਿੰਦੇ ਨਾ ਜੀ। ਕੀਤਾ ਤਾਣ, ਉਸ ਵਾਹਿਗੁਰੂ ਵਿੱਚ ਕਿੰਨਾ ਕੁ ਬਲ ਹੈ ਇਹ ਤਾਂ ਨਹੀਂ ਤੁਸੀਂ ਦੱਸ ਸਕਦੇ। ਕਹਿੰਦੇ ਹਾਂ ਜੀ, ਇਹ ਤਾਂ ਕੋਈ ਦੱਸ ਨਹੀਂ ਸਕਿਆ ਵਾਹਿਗੁਰੂ ਵਿੱਚ ਕਿੰਨਾ ਕੁ ਬਲ ਹੈ, ਕਿੰਨਾ ਕੁ ਸੁੰਦਰ ਸਰੂਪ ਹੈ, ਇਹ ਤਾਂ ਅਸੀਂ ਵੀ ਨਹੀਂ ਦਰਸ਼ਨ ਕੀਤੇ। ਕਹਿੰਦੇ ਪਰ ਮਹਾਰਾਜ ਜੀ, ਇੱਕ ਚੀਜ਼ ਹੈ ਜਿਹੜੀਆਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਉਹਦੇ ਦੁਆਰਾ ਆਪਾਂ ਅੰਤ ਪਾ ਸਕਦੇ। ਕਹਿੰਦੇ ਕਿਵੇਂ? ਕਹਿੰਦੇ ਜਿਵੇਂ ਕਿਸੇ ਬੰਦੇ ਨੂੰ ਜਿੰਨੀਆਂ ਚੀਜ਼ਾਂ ਦਿੱਤੀਆਂ ਨੇ ਉਹਦੇ ਆਧਾਰ ਤੇ ਵੀ ਇਹਨੂੰ ਇੰਨੀਆਂ ਮੱਝਾਂ ਦਿੱਤੀਆਂ, ਇੰਨੀਆਂ ਗਾਵਾਂ ਦਿੱਤੀਆਂ, ਇੰਨੀ ਜ਼ਮੀਨ ਦਿੱਤੀ, ਇੰਨੀ ਜਾਇਦਾਦ ਦਿੱਤੀ ਹੈ, ਇੰਨੇ ਧੀਆਂ ਪੁੱਤ ਨੇ, ਇਹਨਾਂ ਇਸ ਗਿਣਤੀ ਨਾਲ ਤਾਂ ਅੰਤ ਪਾ ਹੀ ਲੈਂਦਾ ਬੰਦਾ ਰੱਬ ਦੀਆਂ ਦਾਤਾਂ ਦਾ। ਇੰਨੀ ਦਾਤਾਂ ਹੁੰਦੀਆਂ ਹਰੇਕ ਬੰਦੇ ਕੋਲ, ਜ਼ਮੀਨ ਹੁੰਦੀ ਹੈ, ਮਕਾਨ ਹੁੰਦਾ, ਬਾਲ ਬੱਚਾ ਹੁੰਦਾ, ਇਉਂ ਆਪਾਂ ਸਭ ਦਾ ਅੰਤ ਪਾ ਸਕਦੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਕੇਤੀ ਦਾਤ ਜਾਣੈ ਕੌਣ ਕੂਤ। ਕਹਿੰਦੇ ਕਿਹੜਾ ਐਸਾ ਕੂਤ, ਕੂਤ ਮਤਲਬ ਸਿਆਣਾ, ਕੂਤ ਕੁਵੱਤ ਤਾਕਤ ਵਾਲਾ, ਕੂਤ ਰੋਜੀ ਦੇਣ ਵਾਲਾ, ਕਿਹੜਾ ਐਸਾ ਕੂਤ ਹੁੰਦਾ? ਕੂਤੀਆ ਪੁਰਾਣੇ ਟਾਈਮ ਚ ਹੁੰਦਾ ਸੀ, ਇੱਕ ਬੜੀਆਂ ਪੁਰਾਣੀਆਂ ਗੱਲਾਂ ਨੇ। ਜਿਹੜੇ ਖੇਤਾਂ ਵਿੱਚ ਮਿਹਨਤੀ ਕਰਦੇ ਸੀ ਜ਼ਮੀਨ ਦੀ, ਉਹਨੂੰ ਕੂਤੀਆ ਕਹਿੰਦੇ ਸੀ। ਇਸ ਕਰਕੇ ਕਿਹੜਾ ਇਹ ਜੀ ਮਿਹਨਤੀ ਕਰਨ ਵਾਲਾ, ਕਿਹੜਾ ਇਹੋ ਜਿਹਾ ਕੂਤ ਕਤੂਰਾ ਜਿਹੜਾ ਦੱਸ ਸਕਦਾ ਕਿ ਕੇਤੀ ਦਾਤ ਜਾਣਾ ਕੌਣ ਕੂਤ, ਕਿਹੜੀ ਕਿੰਨੀ ਕੁ ਦਾਤ ਦਿੱਤੀ ਹੋਈ ਰੱਬ ਨੇ ਕੋਈ ਗਿਣ ਕੇ ਦੱਸ ਸਕਦਾ? ਲਿਖ ਦਾਤ ਜੋਤ ਵਡਿਆਈ, ਇਸ ਵਾਹਿਗੁਰੂ ਨੇ ਹਰੇਕ ਬੰਦੇ ਨੂੰ ਦਾਤ ਜਿੰਨੀ ਦਿੱਤੀ ਹੋਈ ਹੈ, ਜਿੰਨੀ ਉਹਦੇ ਅੰਦਰ ਜੋਤ ਰਹਿਣੀ ਹੈ, ਜਿੰਨੀ ਉਹਨੂੰ ਵਡਿਆਈ ਮਿਲਣੀ ਹੈ, ਜਿੰਨੀ ਉਹਨੂੰ ਬਦਨਾਮੀ ਮਿਲਣੀ ਹੈ, ਜਿੰਨੀ ਉਹਨੂੰ ਹੋਰ ਖਾਣਾ ਪੀਣਾ ਮਿਲਣਾ, ਕਿੰਨੇ ਉਹਦੇ ਬਾਲ ਬੱਚੇ ਨੇ, ਕਿੱਥੇ ਜਾਣਾ ਮਰ ਕੇ, ਕਿੱਥੋਂ ਆਇਆ, ਕਹਿੰਦੇ ਸਾਰੀ ਗਿਣਤੀ ਦੱਸ ਸਕਦੇ ਹੋ? ਕਹਿੰਦੇ ਮਹਾਰਾਜ ਇਹ ਤਾਂ ਨਹੀਂ ਦੱਸ ਸਕਦੇ। ਕਹਿੰਦੇ ਫਿਰ ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਪਰਮੇਸ਼ਰ ਦੀਆਂ ਦਾਤਾਂ ਦਾ ਅੰਤ ਪਾ ਲਿਆ? ਕਹਿੰਦੇ ਤੁਹਾਨੂੰ ਕੀ ਪਤਾ ਵਾਹਿਗੁਰੂ ਨੇ ਕਿਹਨੂੰ ਦਾਤ ਦੇਣੀ ਹੈ, ਕਿਹਨੂੰ ਨਹੀਂ ਦੇਣੀ, ਕਿਹਨੂੰ ਕਿੰਨੀਆਂ ਦਾਤਾਂ ਦਿੱਤੀਆਂ ਹੋਈਆਂ ਨੇ? ਇਹ ਤਾਂ ਕੋਈ ਬੰਦਾ ਅੰਤ ਪਾ ਹੀ ਨਹੀਂ ਸਕਦਾ, ਨਾ ਦਾਤਾਂ ਰਾਹੀਂ, ਨਾ ਲੇਖਿਆਂ ਰਾਹੀਂ, ਨਾ ਕਿਸੇ ਗਿਣਤੀ ਰਾਹੀਂ, ਕੋਈ ਰਸਤਾ ਨਹੀਂ ਉਹਦਾ ਅੰਤ ਪਾਉਣ ਦਾ। ਬੇਅੰਤ ਹੈ, ਬੇਅੰਤ ਕਹਿ ਕੇ ਖਹਿੜਾ ਛੁਡਾਉਣਾ ਪੈਂਦਾ। ਮਹਾਰਾਜ ਕਹਿੰਦੇ ਜਦ ਸਿੱਧਾਂ ਨੂੰ ਕਹਿੰਦੇ ਜਦ ਵੇਦਾਂ ਨੇ ਅੰਤ ਨਹੀਂ ਪਾਇਆ, ਤੁਸੀਂ ਕਿਵੇਂ ਅੰਤ ਪਾ ਸਕਦੇ ਹੋ? ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਉਹਦਾ ਅੰਤ ਪਾ ਰਹੇ ਹਾਂ? ਕਹਿੰਦੇ ਮਹਾਰਾਜ, ਇਹ ਸ੍ਰਿਸ਼ਟੀ ਜਿਹੜੀ ਪਰਮਾਤਮਾ ਨੇ ਰਚੀ, ਇਹ ਫਿਰ ਕਿਵੇਂ ਰਚ ਦਿੱਤੀ ਇਕਦਮ? ਅਕਸਰ ਤਾਂ ਕੋਈ ਗਿਣਤੀ ਹੋਣੀ ਹੈ ਜੀ, ਵੀ ਇੰਨੇ ਜੀਵ ਬਣਾਏ ਨੇ, ਕਿ ਰਾਸੀ ਬਣਾਈ ਹੈ। ਮਹਾਰਾਜ ਕਹਿੰਦੇ ਪਰਮਾਤਮਾ ਕਿਤੇ ਆਪਣੇ ਵਰਗਾ ਨਹੀਂ ਹੈ, ਜੋ ਪਹਿਲਾਂ ਫਸਲ ਬੀਜਦਾ ਜ਼ਿਮੀਂਦਾਰ ਵਾਂਗੂ, ਫਿਰ ਉਹ ਉੱਗਦੀ ਹੈ, 6 ਮਹੀਨੇ ਲੱਗਦੇ ਨੇ। ਜਾਂ ਦੁਨੀਆਂ ਦਾ ਕੋਈ ਵੀ ਕੰਮ ਹੈ, ਉਹ ਆਪਾਂ ਬੜੀ ਦੇਰ ਨਾਲ ਕਰਦੇ ਹਾਂ। ਕੀਤਾ ਪਸਾਓ, ਪਸਾਓ ਮਤਲਬ ਉਹਨੇ ਇੱਕੋ ਹੀ ਸਾਰਾ ਜਿਹੜਾ ਕੀਤਾ ਨਾ, ਸਾਰਾ ਇੱਕੋ ਕਵਾਓ, ਇੱਕੋ ਹੀ ਬਚਨ ਤੋਂ ਕਰ ਦਿੱਤਾ, ਬਸ ਇੱਕੋ ਵਾਰੀ ਬਚਨ ਤੋਂ ਹੀ ਕੀਤਾ ਪਸਾਰਾ ਉਹਨੇ। ਕਵਾਓ ਜਿਹੜਾ ਇੱਕ ਉਹਨੇ ਵਾਕ ਬੋਲਿਆ ਨਾ, ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਇੱਕੋ ਹੰਗ ਸਿਆਮਾ ਬਹੁ ਪਰਜਾ ਜਾਏ ਤੇ, ਬਸ ਇਹੀ ਵਾਕ ਜਿਹੜਾ ਬੋਲਿਆ ਉਹਨੇ, ਓਅੰਕਾਰ ਕਹਿੰਦੇ ਹੀ ਸ੍ਰਿਸ਼ਟੀ ਦੀ ਰਚਨਾ ਹੋਈ। ਕੀਤਾ ਪਸਾਓ, ਇੱਕੋ ਕਵਾਓ, ਕਵਾਓ ਹੁੰਦੀ ਪੁਸ਼ਾਕ। ਇਸ ਕਰਕੇ ਜਿਹੜੀ ਮਾਇਆ ਰੂਪੀ ਪੁਸ਼ਾਕ ਜਦੋਂ ਪਹਿਨ ਲੈਂਦਾ, ਈਸ਼ਰ ਬਣ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ। ਇਸ ਕਰਕੇ ਉਸ ਅਕਾਲ ਪੁਰਖ ਨੇ ਇਹ ਪਸਾਰਾ ਕਰ ਦਿੱਤਾ ਇੱਕੋ ਵਾਕ ਦੇ ਵਿੱਚ ਹੀ। ਇਸ ਤੇ ਹੋਏ ਲੱਖ ਦਰੀਆ, ਬਸ ਉਹਨਾਂ ਵਾਕ ਕਹਿੰਦੇ ਆ ਸਾਰੀ ਲੱਖਾਂ ਹੀ ਦਰਿਆ ਬਣ ਗਏ। ਇਹ ਆਪਾਂ ਆਮ ਬੋਲਣ ਵਿੱਚ ਤਾਂ ਬੋਲਦੇ ਹਾਂ ਦਰਿਆ, ਅਸਲੀ ਇਹਦਾ ਗੁਰਬਾਣੀ ਵਿੱਚ ਜਿੰਨੀ ਵਾਰੀ ਅੱਖਰ ਆਊਗਾ, ਦਰੀਆਓ ਤੂੰ ਦਰੀਆਓ, ਸਭ ਤੁਝ ਹੀ ਮਾਂ ਹੈ ਤੂੰ ਦਰੀਆਓ, ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਹਾਂ। ਇਹ ਬਿਹਾਰੀ ਦੀ ਆਵਾਜ਼ ਹੈ ਇੱਥੇ, ਦੱਦਾ ਰਾਰੇ ਬਿਹਾਰੀ ਦਰੀਆਓ। ਇਹਨੂੰ ਜਦੋਂ ਵੀ ਬੋਲੋਗੇ ਇਹ ਦਰਿਆਓ ਨਹੀਂ ਕਹਿਣਾ, ਕਿਉਂਕਿ ਦਰ ਆਓ ਜਿਹੜਾ ਨਾ, ਦਰ ਹੁੰਦਾ ਦਰਵਾਜ਼ਾ, ਦਰਵਾਜ਼ੇ ਵਿੱਚ ਆਓ, ਫਿਰ ਤਾਂ ਇਹ ਅਰਥ ਬਣ ਗਿਆ। ਦਰੀਆਓ ਬਿਹਾਰੀ ਨਾਲ ਇਸ ਤੇ ਹੋਏ ਲੱਖ ਦਰੀਆਓ। ਉਹ ਜਿਹੜਾ ਅਕਾਲ ਪੁਰਖ ਨੇ ਇੱਕੋ ਹੀ ਵਾਕ ਕੀਤਾ ਸੀ ਨਾ, ਏਕ ਕਵਾਵੈ ਤੇ ਸਭ ਹੋਵਾ, ਇੱਕੋ ਹੀ ਵਾਕ ਤੋਂ ਸਾਰਾ ਕੁਝ ਪ੍ਰਗਟ ਕਰ ਦਿੱਤਾ। ਪ੍ਰਥਮੇ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਹ ਰਹਾ। ਪਹਿਲਾਂ ਅਕਾਲ ਪੁਰਖ ਨੇ ਓਂਕਾਰ ਕਹਿ ਕੇ ਲੱਖਾਂ ਹੀ ਦਰਿਆ, ਲੱਖਾਂ ਹੀ ਦੁਨੀਆਂ, ਸਭ ਕੁਛ ਜੋ ਬਣਾਉਣਾ ਸੀ ਇੱਕੋ ਬਚਨ ਵਿੱਚ ਹੀ ਬਣਾ ਦਿੱਤਾ। ਕਹਿੰਦੇ ਫਿਰ ਉਹਦੀ ਸ਼ਕਤੀ ਦਾ ਵਰਣਨ ਤੁਸੀਂ ਕਰੋ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਅਸੀਂ ਤਾਂ ਹਾਰ ਗਏ, ਅਸੀਂ ਤਾਂ ਵਰਣਨ ਨਹੀਂ ਕਰ ਸਕਦੇ, ਤੁਸੀਂ ਉਹਦੀ ਸ੍ਰਿਸ਼ਟੀ ਦਾ ਵਰਣਨ ਕਰੋ, ਉਹਦੀ ਤਾਕਤ ਦਾ। ਮਹਾਰਾਜ ਕਹਿਣ ਲੱਗੇ ਕੁਦਰਤ ਕਵਣ ਕਹਾ ਵਿਚਾਰ, ਮੇਰੀ ਕੀ ਸ਼ਕਤੀ ਹੈ? ਕੁਦਰਤ ਤੋਂ ਭਾਵ ਸ਼ਕਤੀ ਕਵਣ ਕਿਹੜੀ ਕਿ ਉਹਦੇ ਵਿਚਾਰ ਨੂੰ ਕਹਿ ਕੇ ਸੁਣਾ ਦਿਆਂ ਮੈਂ ਤੁਹਾਨੂੰ। ਫਿਰ ਕਿਸੇ ਦੇ ਵਿੱਚ ਕੀ ਸ਼ਕਤੀ ਹੈ ਕਿ ਉਹਦੇ ਵਿਚਾਰ ਕਹਿ ਸਕੇ? ਤੁਸੀਂ ਕਹਿ ਸਕਦੇ ਹੋ ਜਾਂ ਅਸੀਂ ਕਹਿ ਸਕਦੇ ਹਾਂ? ਆਪ ਤਾਂ ਨਿਮਰਤਾ ਜਣਾਉਂਦੇ ਨੇ, ਆਪ ਤਾਂ ਪਰਮੇਸ਼ਰ ਹੀ ਨੇ, ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ। ਪਰ ਦੂਜੇ ਨੂੰ ਜਣਾਉਣ ਵਾਸਤੇ ਆਪਣੀ ਨਿਮਰਤਾ ਨਾਨਕ ਕਥਨਾ ਕਰੜਾ ਸਾਰ। ਕਹਿੰਦੇ ਕੁਦਰਤ ਕਵਣ ਕਹਾ ਵਿਚਾਰ। ਫਿਰ ਮਹਾਰਾਜ ਕਹਿੰਦੇ ਦੇਖੋ ਪਰਮਾਤਮਾ ਨੇ ਕੁਦਰਤ ਨੂੰ ਬਣਾਇਆ ਹੈ, ਕੁਦਰਤ ਵੀ ਉਹਦੀ ਵਿਚਾਰ ਨਹੀਂ ਕਹਿ ਸਕਦੀ। ਜਿਹੜੀ ਉਹਦੀ ਕੁਦਰਤ ਹੈ ਉਹੀ ਨਹੀਂ ਉਹਦੇ ਬਾਰੇ ਦੱਸ ਸਕਦੀ, ਤਾਂ ਆਪਾਂ ਉਹਦੇ ਬਾਰੇ ਕੀ ਦੱਸ ਸਕਦੇ ਹਾਂ? ਕਿਉਂਕਿ ਉਹਦੀ ਕੁਦਰਤ ਹੈ ਹੀ ਇੰਨੀ ਵੱਡੀ, ਆ ਸਾਰੀ ਕੁਦਰਤ ਹੈ ਜਿੰਨੀ ਦੇਖਦੇ ਹਾਂ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਾਵ ਸੁਖਸਾਰ, ਕੁਦਰਤ ਪਾਤਾਲ ਦੀ ਆਕਾਸੀ, ਕੁਦਰਤ ਸਰਬਾਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਆ ਜਿੰਨਾ ਕੁਝ ਹੈ ਇਹ ਸਾਰਾ ਕੁਦਰਤ ਹੈ। ਉਹਦੀ ਕੁਦਰਤ ਖੁਦ ਨਹੀਂ ਉਹਦਾ ਵਰਣਨ ਕਰ ਸਕਦੀ, ਤੇ ਆਪਾਂ ਉਹਦਾ ਵਰਣਨ ਕੀ ਕਰ ਸਕਦੇ ਹਾਂ? ਕਹਿੰਦੇ ਮਹਾਰਾਜ ਕੁਛ ਤਾਂ ਦੱਸੋ। ਵਾਰਿਆ ਨਾ ਜਾਵਾਂ ਏਕ ਵਾਰ, ਕਹਿੰਦੇ ਇਹ ਮੈਂ ਤਾਂ ਉਹਦਾ ਇੱਕ ਵਾਲ ਵੀ ਨਹੀਂ ਕਥਨ ਕਰ ਸਕਦਾ।